ਮਾਰੂ ਮਹੱਲਾ ਪਹਿਲਾ। ਇਹ ਮਹੱਲਾ ਪਹਿਲਾ ਦੇ ਸੋਹਲਿਆਂ ਦਾ ਆਖਰੀ ਸੋਹਲਾ ਹੈ ਜੀ। ਕੁਦਰਤੀ ਕਰਨੈ ਹਾਰ ਅਪਾਰਾ, ਕੀਤੇ ਕਾ ਨਾਹੀ ਇਹ ਚਾਰਾ। ਜੀ ਉਪਾਏ ਰਿਜਕ ਦੇ ਆਪੇ, ਸਿਰ ਸਿਰ ਹੁਕਮ ਚਲਾਇਆ।
ਕੁਦਰਤ ਕਰਨੈ ਹਾਰ ਅਪਾਰਾ, ਜਿਹਨੇ ਕੁਦਰਤ ਬਣਾਈ ਹੈ ਨਾ, ਕੁਦਰਤ ਪੈਦਾ ਕੀਤੀ ਹੈ ਸ੍ਰਿਸ਼ਟੀ, ਉਹ ਅਪਾਰ ਹੈ, ਆਪ ਅਪਾਰ ਹੈ, ਉਹਦਾ ਕੋਈ ਪਾਰਾਵਾਰ ਨਹੀਂ ਹੈ। ਕੀਤੇ ਕਾ ਨਾਹੀ ਕਿ ਚਾਰਾ, ਜਿਹੜਾ ਉਹਨੇ ਬਣਾਇਆ ਉਹਦਾ ਕੀ ਚਾਰਾ, ਉਹਦੇ ਬੁਰੇ, ਉਹ ਤਾਂ ਉਹਦੇ ਹੁਕਮ ਚ ਹੈ। ਜੀ ਉਹ ਪਾਏ ਰਿਜਕ ਦੇ ਆਪੇ, ਜੀ ਉਹਨੂੰ ਪੈਦਾ ਕਰਦਾ ਹੈ, ਆਪ ਰਿਜਕ ਦਿੰਦਾ ਹੈ। ਜੀ ਉਹ ਪਾਏ ਰਿਜਕ ਦੇ ਆਪੇ, ਸਿਰ ਸਿਰ ਹੁਕਮ ਚਲਾਇਆ। ਜੀਆਂ ਨੂੰ ਪੈਦਾ ਕਰਕੇ ਸਾਰਿਆਂ ਨੂੰ ਰਿਜਕ ਵੀ ਦਿੰਦਾ, ਸਾਰਿਆਂ ਦੇ ਉੱਤੇ ਹੁਕਮ ਵੀ ਉਹਦਾ ਹੀ ਚੱਲਦਾ। ਹਾਂਜੀ,
ਕੁਦਰਤ ਦਾ ਅਰਥ ਵੀ ਹੁਕਮ ਹੈ, ਕੁਦਰਤ ਕਰਨੇ ਹਾਰ ਅਪਾਰਾ।
ਹੁਕਮ ਦੇ ਵਿੱਚ ਕੁਦਰਤ ਵੀ ਆ ਜਾਂਦੀ ਹੈ, ਕੁਦਰਤ ਤੋਂ ਬਿਨਾਂ ਵੀ ਹੁਕਮ ਹੁੰਦਾ। ਹੁਕਮ ਇੱਕ ਕੁਰਮ ਹੈ ਜਿਹੜਾ ਅਦ੍ਰਿਸ਼ ਹੈ, ਕੁਦਰਤ ਦਿਸਦਾ, ਕੁਦਰਤ ਸੁਣੀ ਹੈ, ਕੁਦਰਤ ਭਾਉ ਸੁਖਸਾਰ। ਜੋ ਰਚਨਾ ਹੈ, ਜੋ ਰਚਨਾ ਚ ਹੋ ਰਿਹਾ ਸਾਡੇ ਸਾਹਮਣੇ, ਇਹ ਕੁਦਰਤ ਹੈ। ਹੁਕਮ ਨਹੀਂ ਹੈ ਸਾਰਾ, ਇਹ ਹੁਕਮ ਹੈ, ਹੁਕਮ ਤੋਂ ਬਿਨਾਂ ਵੀ ਹੈ ਕੁਛ, ਹੁਕਮ ਦਾ ਹਿੱਸਾ ਕੁਦਰਤ। ਹਾਂਜੀ,
ਹੁਕਮ ਚਲਾਏ ਰਹਿਆ ਭਰਪੂਰੇ, ਕਿਸ ਨੇੜੇ ਕਿਸ ਆਖਾਂ ਦੂਰੇ। ਗੁਪਤ ਪ੍ਰਗਟ ਹਰੀ ਘਟੀ ਘਟੀ ਦੇਖੋ, ਵਰਤੈ ਤਾਕ ਸਬਾਇਆ।
ਦੇਖੋ ਹੁਣ ਹੁਕਮ ਆ ਗਿਆ, ਪਹਿਲਾਂ ਕੁਦਰਤ ਆਈ ਹੈ। ਹੁਕਮ ਚਲਾਇਆ ਰਾਇਆ ਪਰ ਪੂਰੇ, ਹੁਕਮ ਚਲਾਉਂਦਾ ਹੈ ਤਾਂ ਭਰ ਕੇ ਪੂਰੇ ਕਰਨ ਵਾਸਤੇ ਕੁਦਰਤ ਹੈ ਨੀ ਬਣਾਈ। ਰਾਇਆ ਪਰ ਪੂਰੇ ਭਰ ਕੇ ਪੂਰੇ ਕਰ ਰਿਹਾ, ਸਾਰਿਆਂ ਚ ਗਿਆਨ ਦੀ ਕਮੀ ਹੈ, ਜੋ ਸਾਰੀਆਂ ਜੂਨਾਂ ਨੂੰ ਗਿਆਨ ਦੇ ਰਿਹਾ, ਉਹ ਕਮੀ ਪੂਰੀ ਕਰ ਰਿਹਾ ਸਾਡੀ। ਕਿਸ ਨੇੜੇ ਕਿਸ ਆਖਾਂ ਦੂਰ ਹੈ, ਕਿਹਦੇ ਨੇੜੇ ਆਖਾਂ, ਕਿਹਦੇ ਦੂਰ ਆਖਾਂ, ਜਾਂ ਪੂਰੇ ਸਾਰਿਆਂ ਨੂੰ ਕਰ ਰਿਹਾ। ਗੁਪਤ ਪ੍ਰਗਟ ਹਰ ਘੱਟ ਘੱਟ ਦੇਖੋ, ਕਿਸੇ ਖਾਤਰ ਗੁਪਤ ਹੈ, ਕਿਸੇ ਨੂੰ ਪ੍ਰਗਟ ਦਿੰਦਾ। ਹਰੀ ਘੱਟ ਘੱਟ ਦੇਖੋ, ਸਾਰੇ ਘਟਾਂ ਦੇ ਵਿੱਚ ਹੀ ਹੈ, ਦੇਖ ਲੋ। ਵਰਤਾ ਤਾਕ ਸਵਾਇਆ, ਸਾਰਿਆਂ ਚ ਵਰਤਾ ਵਰਤਦਾ ਆ, ਔਰ ਵਰਤਦਾ ਕਿਵੇਂ, ਦੇਖ ਕੇ ਵਰਤਦਾ। ਕਿਹਦੀ ਲੋੜ, ਕਿਹੜੀ ਲੋੜ ਹੈ, ਦੇਖਦਾ ਔਰ ਵਰਤਦਾ, ਜੋ ਚੀਜ਼ ਦੀ ਲੋੜ ਹੈ ਉਹ ਦੇ ਰਿਹਾ ਸਾਰਿਆਂ ਨੂੰ। ਕਿਹਨੂੰ ਕਿਸ ਚੀਜ਼ ਦੀ ਲੋੜ ਹੈ ਉਹ ਦੇ ਰਿਹਾ। ਜਿਵੇਂ ਸਾਨੂੰ ਕੋਈ ਸੋਝੀ ਆਈ ਤਾਂ ਪ੍ਰਗਟ ਹੈ, ਨਹੀਂ ਤਾਂ ਗੁਪਤ ਹੈ। ਭਗਤਾਂ ਦੇ ਅੰਦਰ ਲਗਾਤਾਰ ਪ੍ਰਗਟ ਹੈ,
ਸਾਡੀ ਸਮਝ ਨਾਲ ਕਦੇ ਉਹ ਪ੍ਰਗਟ ਹੈ, ਕਦੇ ਗੁਪਤ ਹੋ ਜਾਂਦਾ। ਅਸੀਂ ਜਦੋਂ ਉਹਨੂੰ ਸਮਝਦੇ ਨਹੀਂ।
ਉਹ ਦਰਤ ਦੇ ਵਿੱਚ ਪ੍ਰਗਟ ਹੁੰਦਾ, ਗੁਪਤ ਹੁੰਦਾ, ਜੰਮਣ ਮਲ ਦੇ ਰੂਪ ਚ ਪ੍ਰਗਟ ਹੁੰਦਾ।
ਗੁਪਤ ਕਰਤਾ ਔਰ ਪ੍ਰਗਟ ਕਰਤੇ ਦੀ ਗੱਲ ਹੈ ਜੀ।
ਹਾਂਜੀ,
ਜਿਸ ਕੋ ਮੇਲੇ ਸੁਰਤੀ ਸਮਾਏ, ਗੁਰ ਸ਼ਬਦੀ ਹਰੀ ਨਾਮ ਤੇ ਆਏ। ਆਨੰਦ ਰੂਪ ਅਨੂਪ ਅਗੋਚਰ, ਗੁਰ ਮਿਲੀਏ ਭਰਮ ਜਾਇਆ।
ਜਿਹਨੂੰ ਮਿਲ ਲੈਂਦਾ ਸੁਰਤੋਂ ਦੀ, ਆਪਣੇ ਨਾਲ ਜੋੜ ਲੈਂਦਾ, ਉਹਦਾ ਧਿਆਨ ਉਹ ਆਪਣੇ ਨਾਲ ਜੋੜ ਲੈਂਦਾ, ਆਪਣੇ ਵਿੱਚ ਸਮਾ ਲੈਂਦਾ ਉਹਦਾ ਧਿਆਨ। ਧਿਆਨ ਹੀ ਅਸਲ ਚ ਹੋਰ ਕੀ ਮਿਲਣਾ, ਆਪਣਾ ਧਿਆਨ ਆਪਣੇ ਨਾਲ ਮੇਲ ਲੈਂਦਾ, ਧਿਆਨ ਬਾਹਰ ਨਹੀਂ ਜਾਣ ਦਿੰਦਾ, ਅੰਤਰ ਧਿਆਨ ਹੋ ਜਾਂਦਾ। ਗੁਰ ਸ਼ਬਦ ਹੀ ਹਰ ਨਾਮ ਤੇ ਆਏ, ਅਗਿਆਨ ਦੀ ਬਾਣੀ ਹੈ, ਗੁਰਬਾਣੀ ਹੈ, ਹਰ ਨਾਮ ਤੇ ਆਏ, ਹਰੀ ਨਾਮ ਦੇ ਵੀ ਧਿਆਨ ਜੁੜਦਾ। ਆਨੰਦ ਰੂਪ ਅਨੂਪ ਅਗੋਚਰ, ਗੁਰਮਿਲੀ ਹੈ ਭਰਮ ਜਾਇਆ। ਆਨੰਦ ਰੂਪ ਹੈ ਉਹ, ਅਗੋਚਰ ਹੈ, ਗੁਰਮਿਲੀ ਹੈ ਗਿਆਨ, ਜਦ ਮਿਲ ਜਾਂਦਾ ਤਾਂ ਭਰਮ ਜਾਂਦਾ, ਉਹ ਹੈ ਸਹੀ। ਜਿਹੜੇ ਨਹੀਂ ਨਾ ਹੁੰਦੇ, ਜਿਹਨਾਂ ਦਾ ਜੋ ਭਰਮ ਹੈ ਜਾਂ ਨਹੀਂ ਹੈ, ਗਿਆਨ ਨਾਲ ਇਹ ਭਰਮ ਦੂਰ ਹੋਊਗਾ। ਜੋ ਚਿੱਟੀ ਹੈ ਜਿਹਨਾਂ ਲੋਕਾਂ ਦੇ ਵਿੱਚ, ਉਹਦੇ ਬਾਰੇ ਉਹ ਗਿਆਨ ਨਾਲ ਦੂਰ ਹੋਊਗੀ। ਹਾਂਜੀ,
ਜਿਸ ਕੋ ਮੇਲੇ ਸੁਰਤ ਸਮਾਏ, ਇਹ ਜਪ ਹੈ ਤੇ ਅੱਗੇ ਫੇਰ ਅਰਾਧਨਾ ਹੋ ਗਈ ਹੈ ਜੀ, ਗੁਰ ਸ਼ਬਦ ਦੀ ਹਰੀ ਨਾਮ। ਠੀਕ ਹੈ ਜੀ।
ਹਾਂਜੀ,
ਮਨ ਤਨ ਧਨ ਤੇ ਨਾਮ ਪਿਆਰਾ, ਅੰਤ ਸਖਾਈ ਚੱਲਣ ਵਾਰਾ। ਮੋਹ ਪਸਾਰ ਨਹੀਂ ਸੰਗੀ ਬੇਲੀ, ਬਿਨ ਹਰ ਗੁਰ ਕਿਨ ਸੁਖ ਪਾਇਆ।
ਨਾਮ ਹੈ ਜਿਹੜਾ ਤਨ ਮਨ ਧਨ ਸੀ ਨਾ ਜਿਹੜਾ ਮੇਰਾ, ਉਹਦੇ ਨਾਲ ਮੈਨੂੰ ਨਾਮ ਪਿਆਰਾ ਹੈ। ਨਾਮ ਉਹ ਤੋਂ ਜ਼ਿਆਦਾ ਕੀਮਤੀ ਹੈ। ਤਨ ਮਨ ਧਨ ਜਿਹੜਾ ਸੰਸਾਰੀ ਸੀ, ਉਹਦੇ ਨਾਲ ਨਾਮ ਉੱਤਮ ਹੈ, ਉਹਦੇ ਨਾਲ ਪਿਆਰਾ। ਅੰਤ ਸਿਖਾਈ, ਚੱਲਣ ਵਾਰਾ ਤੇਰੇ ਸਿਰ ਆਸਰਾ ਬਣਨਾ ਨਾਮ ਨੇ ਜਾਂ ਸੰਸਾਰ ਛੱਡ ਕੇ ਜਾਣਾ ਜਿਹਨੇ ਸੰਸਾਰ ਛੱਡਣਾ ਨਾਮ ਨਹੀਂ ਕੰਮ ਹੋਣਾ ਉੱਥੇ ਇੰਨੀ ਸਾਥ ਦੇਣਾ ਇੰਨੀ ਮਦਦ ਕਰਨੀ ਹੈ ਉਹ ਪਸਾਰ ਨਹੀਂ ਚੰਗ ਮੇਲੀ ਆ ਜਿਹੜਾ ਮੋਹ ਦਾ ਪਸਾਰਾ ਹੈ ਨਾ ਇਹਦੇ ਨਾਲ ਜਿੰਨੇ ਜੁੜੇ ਹੋਏ ਨੇ ਇਹਨਾਂ ਦਾ ਮੋਹ ਹੈ ਨਾ ਇਹਨਾਂ ਚ ਕੋਈ ਨਾਲ ਜਾਣਾ ਸੰਗੀ ਹੈ ਨਾ ਕੋਈ ਵਿਹਲੀ ਹੈ ਉੱਥੇ ਤੇਨ ਹਰ ਗੁਰ ਇਹਨੂੰ ਸੁੱਖ ਪਾਇਆ ਆ ਜਿਹੜਾ ਗਿਆਨ ਹੈ ਹਰੀ ਦਾ ਜਿਹੜਾ ਆਤਮ ਗਿਆਨ ਹੈ ਤੇ ਬਿਨਾਂ ਕਿਸੇ ਨੂੰ ਸੁੱਖ ਨਹੀਂ ਪਾਇਆ ਕੋਈ ਕਹਾਂ ਨਹੀਂ ਪਹੁੰਚਿਆ ਕੋਈ ਸੁਖ ਸਾਗਰ ਚ ਨਹੀਂ ਪਹੁੰਚਿਆ ਸਭ ਇੱਥੇ ਸਾਗਰ ਚ ਗੋਤੇ ਖਾਂਦੇ ਫਿਰਦੇ ਨੇ ਇਹ ਗਿਆਨ ਤੇ ਬਿਨਾਂ ਹਾਂਜੀ
ਜਿਹੜਾ ਸ਼ਬਦ ਹੈ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ ਉਹ ਐਸੇ ਦੇ ਪ੍ਰਤੀ ਕਿਹਾ ਹੋਇਆ
ਨਹੀਂ ਅੰਤਰਾਤਮਾ ਦੇ ਪ੍ਰਤੀ ਕਿਹਾ ਹੋਇਆ
ਬਿਨ ਹਰ ਗੁਰ ਕਿਨ ਸੁਖ ਪਾਇਆ
ਹਾਂ
ਮੋਹ ਪਸਾਰ ਨਹੀਂ ਸੰਗੀ ਬੇਲੀ ਤਾਂ ਸੰਗੀ ਬੇਲੀ ਕੌਣ ਹੈ ਫਿਰ ਉੱਥੇ ਜੀ
ਅੱਗੇ ਨਾਮ ਹੈ ਤਾਂ ਹੋਰ ਸੰਗੀ ਬੇਲੀ ਕੌਣ
ਅੱਛਾ ਪਰ ਜਿਹੜਾ ਉੱਥੇ ਲਿਖਿਆ ਹੋਇਆ ਉਹ ਇਹਦੇ ਨਾਲ ਅਲੱਗ ਚੀਜ਼ ਹੈ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਨ
ਉਹ ਤਾਂ ਗੁਣਾਂ ਦੀ ਗੱਲ ਹੈ ਉਹ ਲੇਖੇ ਦੀ ਗੱਲ ਹੈ ਉੱਥੇ ਤਾਂ ਸਿਰਫ ਆਪੇ ਉੱਥੇ ਜਿਹੜਾ ਗੁਰਪੁਰਾ ਉਹਦੀ ਗੱਲ ਹੈ ਤਾਂ ਵਕਾਲਤ ਕਰਦਾ ਮੈਂ ਅਸੀਂ ਗੱਲ ਕੀਤਾ ਕੁਝ ਇਹਦਾ ਜਿਵੇਂ ਕਰਾਇਆ ਹੋਵੇ ਕੀਤਾ ਲੇਖੇ ਦੀ ਗੱਲ ਹੈ ਸਿਰਫ ਲੇਖਾ ਤੱਕ ਗੱਲ ਹੈ ਉਹ
ਪਰ ਤਿੱਥੇ ਖੜੇ ਦਿਸਨ ਕੀ ਹੈਗਾ
ਆਪੇ ਵਕਾਲਤ ਕਰਦਾ ਹੈ ਖੜੇ ਦਿਸਨ ਅਸਲ ਚਿੱਤ ਨੂੰ ਕਹਿ ਰਹੀ ਹੈ ਸੱਜਣ ਅੰਦਰ ਹੁੰਦਾ ਸੱਜਣ ਬਾਹਰ ਨਹੀਂ ਹੁੰਦੇ ਗੱਲ ਇੰਨੀ ਹੋਈ ਉੱਥੇ ਹੋਰ ਨਹੀਂ ਜ਼ਿਆਦਾ ਹੈ ਗੁਰਬਾਣੀ ਬਾਹਰ ਨਹੀਂ ਕਿਸੇ ਨੂੰ ਸੱਜਣ ਬਣਦੀ ਸੱਜਣ ਵੀ ਅੰਦਰ ਹੈ ਜੇ ਕੋਈ ਹੈ ਹਾਂਜੀ
ਜਿਸ ਕੋ ਨਜ਼ਰ ਕਰੇ ਗੁਰਪੂਰਾ ਸ਼ਬਦੀ ਮਿਲਾਏ ਗੁਰਮਤਿ ਸੂਰਾ ਨਾਨਕ ਗੁਰ ਕੇ ਚਰਨ ਸਰੇਵੋ ਜਿਨ ਭੂਲਾ ਮਾਰਗ ਪਾਇਆ
ਜਿਹਦੇ ਤੇ ਗੁਰਪੂਰਾ ਨਜ਼ਰ ਕਰ ਦਵੇ ਸਤਗੁਰ ਪੂਰੇ ਦੀ ਮਿਹਰ ਹੋ ਜਾਏ ਜਿਹਦੇ ਤੇ ਸ਼ਬਦ ਮਿਲਾਏ ਗੁਰਮਤਿ ਸੂਰਾ ਆ ਜਿਹੜਾ ਗੁਰਮਤਿ ਦੇ ਸ਼ਬਦ ਨੂੰ ਮਿਲਾ ਦਿੰਦਾ ਹੈ ਸੂਰਾ ਗੁਰਸੂਰਾ ਗੁਰਬਾਣੀ ਸਮਝਾ ਦਿੰਦਾ ਹੈ ਗੁਰਬਾਣੀ ਜੋ ਸਮਝ ਕੇ ਤਾਂ ਮਿਲ ਜਾਂਦਾ ਬਿਨਾਂ ਸਮਝੇ ਨਹੀਂ ਮਿਲਦਾ ਇਹਦੇ ਨੂੰ ਆਪੇ ਨਹੀਂ ਇਹਦੀ ਸਮਝ ਆਉਂਦੀ
ਇਹ ਗੁਰਪੂਰਾ ਚੇਤਨ ਹੈ ਉਰੇ
ਗੁਰਪੂਰਾ ਚੇਤਨ ਹੈ ਗੁਰ ਦੇ ਰਾਜ ਨੂੰ ਔਕੜ ਵੀ ਹੈ
ਇਹ ਆਪਣੇ ਮੂਲ ਦੀ ਗੱਲ ਹੈ
ਨਹੀਂ ਮੂਲ ਦੀ ਗੱਲ ਜ਼ਰੂਰੀ ਨਹੀਂ ਹੈ ਮੂਲ ਦੀ ਗੱਲ ਕਿਉਂ ਬਾਹਰਲਾ ਵੀ ਹੋ ਸਕਦਾ
ਕੋਈ ਬ੍ਰਹਮ ਗਿਆਨੀ ਹੋਵੇ ਹਾਂਜੀ
ਹਾਂ
ਹਾਂ ਸ਼ਬਦੀ ਮਿਲਾਏ ਗੁਰਮਤਿ ਸੂਰਾ
ਗੁਰਮਤਿ ਦੇ ਸ਼ਬਦ ਨਾਲ ਇੱਕ ਸੈਕੰਡ ਪਰਸਨ ਨਹੀਂ ਮਿਲਾਉਣਾ ਆਪਾਂ ਨੂੰ
ਪਰ ਇਹਦਾ ਕੀ ਮਤਲਬ ਹੈਗਾ ਗੁਰਮਤਿ ਸੂਰਾ
ਸ਼ਬਦ ਮਿਲਾਏ ਗੁਰਮਤਿ ਗੁਰਮਤਿ ਉਪਦੇਸ਼ ਨਾਲ ਮਿਲਾ ਰਿਹਾ
ਸੂਰਾ ਦਾ ਮਤਲਬ ਗਿਆਨਵਾਨ ਕਿ ਸੂਰਬੀਰ
ਮਤਲਬ ਬੁੱਝਣ ਵਾਲਾ ਉਹੀ ਹੁੰਦਾ ਜਿਹਨੇ ਪਹਿਲਾਂ ਮਨ ਨੂੰ ਕਬੂਲ ਕੀਤਾ ਹੋਵੇ ਗੁਰਮਤਿ ਤਾਂ ਸਮਝ ਨਹੀਂ ਆਉਂਦੀ ਨਹੀਂ ਜੇ ਉਹਨੇ ਮਨ ਨੂੰ ਕਬੂਲ ਨਹੀਂ ਕੀਤਾ ਉਹਨੂੰ ਸਮਝ ਨਹੀਂ ਆਇਆ ਫਿਰ ਉਹ ਗੁਰਪੂਰਾ ਨਹੀਂ ਆਇਆ ਉਹ
ਹਾਂ ਜੇ ਮਾਇਆ ਨਹੀਂ ਛੱਡੀ ਫਿਰ ਗੁਰਪੂਰਾ ਕਿੱਥੋਂ ਹੋ
ਜਾਊ ਮਨੇ ਨਹੀਂ ਮਰਦਾ ਮਨ ਮਰਿਆ ਹੋਇਆ ਉਹਦਾ
ਨਾਨਕ ਗੁਰ ਕੇ ਚਰਨ ਸਰੇਵੋ ਜਿਨ ਭੂਲਾ ਮਾਰਗ ਪਾਇਆ
ਨਾਨਕ ਗੁਰ ਕੇ ਚਰਨ ਸਰੇਵੋ ਐਸੇ ਸਤਿਗੁਰ ਦੇ ਚਰਨੇ ਉਹਨਾਂ ਦੀ ਸੇਵਾ ਜਿਹੜਾ ਨੂੰ ਚਾਹੀਦਾ ਜਿਵੇਂ ਗੁਰੂ ਘਰ ਚ ਰਹੇ ਨੇ ਜਿਹਨੇ ਭੂਲਾ ਮਾਰਗ ਪਾਇਆ ਜਿਹਨੇ ਭੁੱਲੇ ਨੂੰ ਮਾਰਗ ਪਾਤਾ ਚਰਨ ਸਰੇਵੋ ਦਾ ਮਤਲਬ ਆ ਉਹਦੇ ਫੁੱਟਪ੍ਰਿੰਟ ਤੇ ਚੱਲੋ ਹੋਰ ਕੋਈ ਲੱਤਾਂ ਘੁੱਟਣ ਦੀ ਗੱਲ ਨਹੀਂ ਹੈ ਇੱਥੇ ਚੌਦੀ ਮਾਲਸ ਕਰੋ ਹਾਂਜੀ
ਸੰਤ ਜਨਾ ਹਰੀ ਧਨ ਜਸ ਪਿਆਰਾ ਗੁਰਮਤਿ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੇ ਦਰ ਹਰਕਿਆ ਹਰੀ ਦਰਗਿਆ ਜਸ ਗਾਇਆ
ਸੰਤ ਜਨਾ ਵਾਸਤੇ ਜਿਹੜਾ ਹਰ ਧਨ ਜਾਂ ਹਰ ਜਸ ਹੈ ਇਹੀ ਪਿਆਰ ਜਾਂ ਤਾਂ ਨਾਮ ਧਨ ਜਾਂ ਤਾਂ ਗੁਰਬਾਣੀ ਦਾ ਗਿਆਨ ਜਾਂ ਹਰ ਜਸ ਦੋਨਾਂ ਤੇ ਬਿਨਾਂ ਹੋਰ ਕੁਛ ਵੀ ਸੰਤਾਂ ਵਾਸਤੇ ਪਿਆਰਾ ਨਹੀਂ ਹੈ ਗੁਰਮਤਿ ਪਾਇਆ ਨਾਮ ਤੁਮਾਰਾ ਗੁਰਮਤਿ ਦੇ ਵਿੱਚੋਂ ਤੇਰਾ ਜਿਹੜਾ ਨਾਮ ਤੇਰਾ ਗਿਆਨ ਪ੍ਰਾਪਤ ਕੀਤਾ ਸੰਤ ਜਨਾਂ ਨੇ ਹੋਰ ਕਿਤੋਂ ਨਹੀਂ ਪ੍ਰਾਪਤ ਹੁੰਦਾ ਜਾਚਕ ਸੇਵ ਕਰੇ ਦਰ ਹਰਕਾ ਜਿਹੜਾ ਜਾਚਕ ਹੈ ਹੁਣ ਮੰਗਤਾ ਹੈ ਹਰ ਦਰ ਦੇ ਉੱਤੇ ਖੜਾ ਰਹਿੰਦਾ ਫਿਰ ਉਹ ਉੱਥੇ ਮਿਲਿਆ ਉੱਥੇ ਹੋਰ ਮਿਲੂਗਾ ਗਾਹਾਂ ਨੂੰ ਵੀ ਨਾਲ ਹਰਕਾ ਹਰ ਦਰਗਾ ਜਸ ਗਾਇਆ ਉੱਥੇ ਹਰ ਦਰਗਾਹ ਦੇ ਵਿੱਚ ਖੜਾ ਹੀ ਦੁਆਰੇ ਤੇ ਇਜਾਜ਼ ਕਰਦਾ ਰਹਿੰਦਾ, ਉਹ ਦੁਆਰਾ ਨਹੀਂ ਫਿਰ ਛੱਡਦਾ। ਤੋ ਦਰ ਕਿਹਾ ਤੋ ਕਰ ਕਿਹਾ ਜਿੱਤ ਮੈਂ ਸਰੂ ਸੰਭਾਲੇ, ਉਹ ਜਿੱਥੇ ਉਹ ਸੱਚਖੰਡ ਚ ਬੈਠੇ ਨੇ ਉਹਦਾ ਦਰ ਨਹੀਂ ਫਿਰ ਛੱਡਦਾ ਹੈ।
ਜਾਚਕ ਸੇਵ ਕਰੇ ਦਰ ਹਰ ਕੈ ਹਰੀ ਦਰਗਾਹ ਜਸ ਗਾਇਆ।
ਹਰ ਦਰਗਾਹ ਕੀ ਵਕਤਾ ਨਾਨਕ ਆਖ ਸੁਣਾਵਾ, ਨਾਨਕ ਉੱਥੇ ਖੜਾ ਢਾਡੀ ਉੱਥੇ ਹੀ ਗਾ ਰਿਹਾ ਸਭ ਕੁਛ, ਇਹ ਉੱਥੇ ਦਾ ਹੀ ਮੈਸੇਜ ਦੇ ਰਿਹਾ ਦਰਗਾਹ ਖੜਾ ਹੀ।
ਤਾਂ ਜਿਹੜਾ ਜਾਚਕ ਸੇਵ ਕਰੇ ਦਰ ਹਰ ਕੈ, ਇਹ ਹੁਣ ਦਸਮ ਦੁਆਰ ਦੀ ਗੱਲ ਹੈ ਜੀ,
ਹਿਰਦੇ ਦੀ ਗੱਲ ਹੈ, ਦਸਮ ਦੁਆਰ ਦੀ ਗੱਲ ਹੈ। ਹਾਂਜੀ,
ਸਤਿਗੁਰ ਮਿਲੈ ਤਾਂ ਮਹਿਲੀ ਬੁਲਾਏ, ਸਾਚੀ ਦਰਗਾਹ ਗਤ ਪਤੀ ਪਾਏ, ਤਾਕਤ ਠੌਰ ਨਾਹੀ ਹਰੀ ਮੰਦਰ, ਜਨਮ ਮਰੈ ਦੁਖ ਪਾਇਆ।
ਜੇ ਸੱਚ ਦਾ ਗਿਆਨ ਮਿਲੇ, ਜੇ ਸਤਿਗੁਰ ਮਿਲ ਜਾਵੇ ਤਾਂ ਮਹਿਲ ਚ ਬੁਲਾ ਲੈਂਦਾ, ਮਹਿਲ ਬੁਲਾਏ ਮਹਿਲ ਚ ਬੋਲਦਾ, ਫਿਰ ਉਹ ਫਿਰ ਬੁਲਾਉਂਦਾ ਉਹਨੂੰ, ਬੁਲਾਇਆ ਬੋਲਦਾ, ਫਿਰ ਉਹ ਮਹਿਲ ਹੀ ਬੁਲਾਏ ਤੇ ਮਹਿਲ ਦਾ ਮਾਲਕ ਬੁਲਾਉਂਦਾ। ਸਾਚੀ ਦਰਗਾਹ ਗਤ ਪਤ ਪਾਏ, ਸੱਚੀ ਦਰਗਾਹ ਚ ਫਿਰ ਉਹਦੀ ਗਤ ਔਰ ਇੱਜ਼ਤ ਬਣ ਜਾਂਦੀ ਹੈ, ਸੱਚੀ ਦਰਗਾਹ ਤੱਕ ਉਹਦੀ ਪਹੁੰਚ ਹੋ ਜਾਂਦੀ ਹੈ, ਪਹੁੰਚ ਉਹਦੀ ਸੁਰਤ ਸੱਚੀ ਦਰਗਾਹ ਤੱਕ ਪਹੁੰਚਣ ਲੱਗ ਜਾਂਦੀ ਹੈ, ਸੱਚੀ ਦਰਗਾਹ ਤੱਕ ਉਹਦਾ ਰਾਬਤਾ ਬਣ ਜਾਂਦਾ। ਤਾਕਤ ਠੌਰ ਨਹੀਂ ਹਰ ਮੰਦਰ, ਤਾਕਤ ਦੀ ਸੁਰਤ ਨਹੀਂ ਹਰ ਮੰਦਰ ਚ ਰੁਕਦੀ, ਆ ਕੇ ਜੇ ਚਲੀ ਜਾਵੇ ਤਾਂ ਰੁਕਦੀ ਹੈ ਨੀ। ਜਨਮ ਮਰਦਾ ਦੁੱਖ ਪਾਇਆ, ਉਹ ਜਮਦਾ ਮਰਦਾ ਦੁੱਖ ਵਿਚ ਰਹਿੰਦਾ।
ਸਤਿਗੁਰ ਮਿਲੇ ਤਾਂ ਮਹਿਲੀ ਬੁਲਾਏ, ਸਤਿਗੁਰ ਨੂੰ ਮਿਲਣਾ ਹੈਗਾ ਮਨ ਬੁੱਧੀ ਨੇ ਜੀ,
ਤਾਂ ਹੁਣ ਸਮਝੋ ਸੁਰਤੇ ਬਣ ਗਈ, ਮਨ ਨਹੀਂ ਰਹਿਣਾ ਹੁੰਦਾ ਫਿਰ ਸੁਰਤੇ ਬਣ ਜਾਂਦੀ ਹੈ।
ਜਦੋਂ ਸੁਰਤ ਸਤਿਗੁਰ ਚ ਮਿਲੀ ਤਾਂ ਮਹਿਲ ਵਿਚ ਕੀ ਨੇ ਸ਼ਬਦ ਗੁਰੂ ਨੇ ਬੁਲਾਇਆ,
ਜਿਹੜਾ ਮਹਿਲ ਦੇ ਵਿਚ ਰਹਿਣ ਵਾਲਾ ਮਹਿਲ ਦਾ ਮਾਲਕ ਹੈ ਉਹ ਬੁਲਾਉਂਦਾ, ਫਿਰ ਇਹਨੂੰ ਬੁਲਾਇਆ ਬੋਲਦਾ, ਫਿਰ ਸ਼ਬਦ ਗੁਰੂ ਪ੍ਰਗਟ ਹੋ ਗਿਆ ਨਾ ਹਿਰਦੇ ਚ, ਉਹ ਬੁਲਾਉਂਦਾ।
ਅੱਛਾ, ਜਿਹੜਾ ਇਹਦਾ ਮਹਿਲੀ ਹੈ ਉਹ ਸ਼ਬਦ ਗੁਰੂ ਹੈ,
ਹੋਰ ਕੀ ਹੈ, ਮਹਿਲ ਦਾ ਮਾਲਕ ਤਾਂ ਉਹੀ ਹੈ।
ਸਤਿਗੁਰ ਮਿਲੇ, ਇਹ ਪਹਿਲਾਂ ਜਪ ਨਾਲ ਸਤਿਗੁਰ ਨੂੰ ਮਿਲਿਆ, ਤਾਂ ਉਹ ਤੋਂ ਬਾਅਦ ਫਿਰ ਮਹਿਲੀ ਤੇ ਫਿਰ ਬਾਣੀ ਬੋਲ ਰਹੇ ਹੈ ਜੀ।
ਉਹ ਤਾਂ ਦਰ ਤੇ ਹੀ ਖੜਾ ਹੈ, ਸਤਿਗੁਰ ਤਾਂ ਦਰਵਾਜੇ ਤੇ ਹੀ ਖੜਾ ਹੈ, ਸੱਚਖੰਡ ਦੇ ਮਾਲਕ ਦਾ ਮਹਿਲੀ ਤਾਂ ਸੱਚਖੰਡ ਦੇ ਮਾਲਕ ਦੇ।
ਤਾਂ ਬਾਣੀ ਮਹੱਲਿਆਂ ਥੱਲੇ ਲਿਖੀ ਹੈ ਸਾਰੀ ਹੈ ਜੀ। ਆਕਰ ਠੌਰ ਨਹੀਂ ਹਰੀ ਮੰਦਰ, ਹੁਣ ਹਰੀ ਮੰਦਰ ਇੱਥੇ ਚੇਤਨ ਹੈ ਜੀ।
ਹਾਂ, ਹਰੀ ਮੰਦਰ ਚੇਤਨ ਹੀ ਹੈ,
ਤੁਹਾਨੂੰ ਭੁਲੇਖਾ ਪਾਇਆ ਹੋਇਆ ਵੀ ਹਰ ਮੰਦਰ ਬਾਹਰ ਵੀ ਹੈ ਕੋਈ।
ਉਹ ਮੰਦਰ ਹਿਰਦੇ ਨੂੰ ਕਹਿੰਦੇ ਨੇ, ਅਕਾਸ਼ ਹੈ ਹਰ ਮੰਦਰ ਤਾਂ
ਠੀਕ ਹੈ, ਪਰ ਅਸੀਂ ਇੱਕ ਬਾਹਰ ਵੀ ਬਣਾਇਆ ਹੋਇਆ ਨਾ ਹਰ ਮੰਦਰ,
ਅਕਾਸ਼ ਦੇ ਵਿੱਚ ਹਰ ਮੰਦਰ ਬਣਾ ਕੇ ਦਿਖਾਉਣ, ਇੱਟਾਂ ਦਾ, ਪੱਥਰ ਦਾ, ਸੋਨੇ ਦਾ। ਉਹ ਹਰ ਮੰਦਰ ਨੂੰ ਤਾਂ ਹਵਾ ਮਹਿਲ ਵਾਲੀ, ਉਹ ਤਾਂ ਹਵਾ ਵਾਲੀ ਲੱਗੀ ਹੋਈ ਉੱਥੇ, ਤਾਂ ਹਵਾ ਵਾਲੀ ਹੈਗੀ।
ਹਾਂਜੀ, ਇਹ ਮਾਇਆ ਤੋਂ ਪਰੇ ਦੀ ਗੱਲ ਹੈ, ਪਰ ਜਦ ਆਪਾਂ ਇਹਨੂੰ ਹਰ ਮੰਦਰ ਕਹਿੰਦੇ ਹਾਂ ਕਿਆ ਇਹ ਠੀਕ ਹੈ?
ਉਹ ਫਿਰ ਉਹ ਭੁਲੇਖੇ ਪਾਉਣ ਨੂੰ ਕੀਤਾ ਠੱਗਾਂ ਨੇ, ਇਹਨਾਂ ਨੇ, ਚੋਰਾਂ ਨੇ, ਤੇ ਚੋਰਾਂ ਦੇ ਨੇ, ਇਹਨਾਂ ਨੇ ਮਰ ਲਈ ਹੈ ਤੇ ਹੋਰ ਕੀ ਕਰਨਾ, ਇੱਥੇ ਰਹਿਣਾ। ਇਹ ਵਿਖਿਆ ਦੇ ਕੀੜੇ ਨੇ, ਵਿਸ਼ਟਾ ਦੇ ਕੀੜੇ, ਵਿਸ਼ਟਾ ਮਾਏ ਸਮਾਜ ਵਾਲੇ ਨੇ ਸਾਰੀ। ਹਾਂਜੀ,
ਸੇਵੋ ਸਤਿਗੁਰ ਸਮੁੰਦ ਅਥਾਹਾ, ਪਾਵੋ ਨਾਮ ਰਤਨ ਧਨ ਲਾਹਾ, ਵਿਖਿਆ ਮਲ ਜਾਏ ਅੰਮ੍ਰਿਤ ਸਰ ਨਾਵੋ, ਗੁਰ ਸਰ ਸੰਤੋਖ ਪਾਇਆ।
ਅੰਮ੍ਰਿਤਸਰ ਇੱਥੇ ਆ ਗਿਆ।
ਅੱਛਾ, ਇਹ ਗੱਲ ਕਹਿ ਦੋ ਵੀ ਹਰਿਮੰਦਰ ਤਾਂ ਉਸ ਸਮੇਂ ਬਣਿਆ ਵੀ ਨਹੀਂ ਸੀ। ਹਾਂਜੀ,
ਅੰਮ੍ਰਿਤਸਰ ਕਿਹੜਾ ਸੀਗਾ, ਸਤਿਗੁਰ ਜਿਹੜਾ ਹੈਗਾ ਅਥਾਹ ਸਮੁੰਦ ਹੈ, ਉਹ ਸੇਵੋ ਸਤਿਗੁਰ ਸਮੁੰਦ ਅਥਾਹ ਸਮੁੰਦਰ ਹੈ, ਉਹਦੇ ਕੋਲ ਗਿਆਨ ਦਾ ਭੰਡਾਰ ਹੈ, ਸਤਿਗੁਰ ਦੀ ਨੂੰ ਸੇਵੋ ਜਿਹਦੇ ਕੋਲ ਅਥਾਹ ਗਿਆਨ ਦਾ ਭੰਡਾਰ ਹੈ। ਪਾਵੋ ਨਾਮ ਰਤਨ ਤਨ ਲਾਹਾ, ਉਹ ਤੋਂ ਗਿਆਨ ਰਤਨ ਨਾਮ ਰਤਨ ਪਾਵੋ, ਇਹੀ ਲਾਹਾ। ਆ ਗੁਰਬਾਣੀ ਹੈ ਜਿਹੜੀ, ਇਹ ਗਿਆਨ ਰਤਨ ਹੈ, ਗੁਰਬਾਣੀ ਦਾ ਨਾਮ ਹੈ, ਗੁਰਬਾਣੀ ਦਾ ਗਿਆਨ ਹੈ, ਗੁਰਬਾਣੀ ਵਿੱਚ ਜੋ ਗਿਆਨ ਹੈ, ਗੁਰਬਾਣੀ ਨਾਲ ਨਾਮ ਸਮਾ ਥਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਇੱਥੋਂ ਲੈ ਲਓ। ਵਿਖਿਆ ਮਲ ਜਾਏ ਅੰਮ੍ਰਿਤ ਸਰ ਨਾਵੋ, ਵਿਖਿਆ ਦੀ ਮੈਲ ਚਲੀ ਜਾਊਗੀ ਅੰਦਰੋਂ, ਇਹਦੇ ਵਿੱਚ ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕਰ ਲਉਂਗੇ, ਨਹਾ ਲਉਂਗੇ, ਉਹ ਵਿਖਿਆ ਦਾ ਬਲਾਈ ਬੈਠੇ ਨੇ ਸਾਰੇ। ਪਰ ਸਰ ਸੰਤੋਖ ਪਾਇਆ, ਉਹ ਸੰਤੋਖ ਸਰ ਵੀ ਉਹਨਾਂ ਨੇ ਬਣਾ ਲਿਆ ਉੱਥੇ, ਇੱਥੋਂ ਹੀ ਸੰਤੋਖ ਦਾ ਸਰੋਵਰ ਮਿਲਣਾ, ਸੰਤੋਖੀ ਇੱਥੋਂ ਹੀ ਬਣਨਾ, ਸਤ ਸੰਤੋਖੀ ਇੱਥੋਂ ਹੀ ਬਣਨਾ, ਗੁਰਬਾਣੀ ਦੇ ਗਿਆਨ ਲਈ। ਸੰਤੋਖ ਪੈਦਾ ਕਰਨਾ ਅੰਦਰ, ਮਨ ਨੂੰ ਸੰਤੋਖੀ ਬਣਾਉਣਾ, ਸੰਤੋਖ ਦਾ ਸਰੋਵਰ ਬਣਾਉਣਾ, ਉੱਥੇ ਸੰਤੋਖ ਸਰ ਬਣਾ ਲਿਆ, ਉੱਥੇ ਅੰਮ੍ਰਿਤ ਸਰੋਵਰ ਬਣਾ ਲਿਆ ਮਾਇਆ ਦੇ ਵਿੱਚ, ਵਿਖਿਆ ਦੇ ਵਿੱਚ।
ਤੇ ਹਰਿਮੰਦਰ ਵੀ ਬਣਾ ਲਿਆ ਹੈ ਜੀ,
ਹਰਿਮੰਦਰ ਬਣਾ ਲਿਆ, ਉੱਥੇ ਸੱਚਖੰਡ ਬਣਾ ਲਿਆ, ਗੋਲਕ ਰੱਖ ਲਈ, ਲੋਕਾਂ ਨੂੰ ਬੇਵਕੂਫ ਬਣਾਉਣ ਲੱਗ ਗਏ, ਲੁੱਟਣ ਲੱਗ ਗਏ, ਅਪਰਾਧ ਕਰਨ ਲੱਗ ਗਏ, ਅਪਰਾਧ ਗੁਰਬਾਣੀ ਦੇ ਨਾਂ ਤੇ ਅਪਰਾਧ ਕਰਨ ਲੱਗ ਗਏ।
ਨਰਗੇ ਗੁਰੂ ਨਾਨਕ ਸਾਹਿਬ ਨੇ ਦੱਸਿਆ ਵੀ ਹਰਿਮੰਦਰ ਕੀ ਹੈ, ਸੰਤੋਖਸਰ ਕੀ ਹੈ ਤੇ ਅੰਮ੍ਰਿਤਸਰ ਕੀ ਹੈ ਜੀ,
ਪ੍ਰਚਾਰ ਕੀ ਹੈ, ਉਹ ਤਾਂ ਹੀ ਗੁਰਬਾਣੀ ਉੱਥੇ ਰੱਖ ਕੇ ਉਹਦੇ ਉਲਟ ਪ੍ਰਚਾਰ ਕਰਨ ਲੱਗ ਗਏ, ਕਿੱਡਾ ਬੜਾ ਅਪਰਾਧ ਕਰਦੇ ਨੇ। ਕਾਨੂੰ ਤੇਲ ਪਾ ਕੇ ਸਾੜਿਆ ਸੀ ਦਸਮ ਪਾਤਸ਼ਾਹ ਦੇ, ਤੇ ਇਸੇ ਕਾਬਲ ਸੀਗੇ, ਬੜਾ ਤੇਲ ਪਾ ਕੇ ਸਾੜੇ ਤੇ ਇਹਦੇ ਨਾਲ ਦੇ ਇਹੋ ਜਿਹੀ ਸੀ ਉਹ। ਹਾਂਜੀ,
ਸਤਿਗੁਰ ਸੇਵੋ ਸ਼ੰਕ ਨਾ ਕੀਜੈ, ਆਸਾ ਮਾਹੇ ਨਿਰਾਸ ਰਹੀਜੈ, ਸੰਸਾ ਦੁਖ ਬਿਨਾਸਨ ਸੇਵੋ, ਫਿਰ ਬਾਹੁੜ ਰੋਗ ਨਾ ਲਾਇਆ।
ਸਤਿਗੁਰ ਦੀ ਸੇਵਾ ਕਰੋ, ਇਹਦੇ ਸ਼ੰਕਾ ਨਹੀਂ ਕਰਨੀ ਚਾਹੀਦੀ, ਜੋ ਆਪ ਗੁਰਬਾਣੀ ਕਹਿੰਦੀ ਹੈ ਇਸ ਰਾਹ ਚੱਲੋ, ਇਹਦੇ ਸ਼ੰਕਾ ਨਾ ਕਰੋ। ਆਸਾ ਮਾਹੇ ਨਿਰਾਸ ਰਹੀਜੈ, ਅੱਗੇ ਦੀ ਆਸ ਰੱਖੋ, ਜੋ ਇਹ ਲਿਖਿਆ ਸੱਚ ਹੈ ਪ੍ਰਾਪਤ ਹੋਊਗਾ ਸਭ ਕੁਛ, ਇਹ ਆਸਾ ਰੱਖ ਕੇ ਚੱਲੋ, ਬਾਕੀ ਸੰਸਾਰ ਦੇ ਵਿੱਚੋਂ ਛੱਡੋ, ਸੰਸਾਰ ਦੀ ਆਸਾ ਤੋਂ ਨਿਰਾਸ ਹੋ ਕੇ, ਸੰਸਾਰ ਦੀ ਮਾਇਆ ਦੀ ਵਿਖਿਆ ਦੀ ਆਸਾ ਨਹੀਂ ਰੱਖੀ ਦੀ ਹੁੰਦੀ ਹੈ ਤਾਂ ਨਿਰਾਸ ਹੋ ਜਾਓ, ਤੇ ਉਹ ਆਪੇ ਦਊਗਾ, ਉਹ ਦਿੰਦਾ ਹੀ ਰਹਿੰਦਾ, ਦਿੰਦਾ ਤੇ ਲੈਂਦੇ ਥੱਕ ਪਾਏ, ਇਹਦੀ ਨੀ ਚਿੰਤਾ ਕਰੀ ਦੀ ਹੁੰਦੀ। ਸੰਸਾ ਦੁੱਖ ਬਿਨਾਸ਼ਨ ਸੇਵੋ, ਸੰਸਾ ਔਰ ਦੁੱਖ ਬਿਨਾਸ਼ ਜਿਹੜਾ ਨਾਸ ਕਰਨ ਵਾਲਾ ਉਹਨੂੰ ਸੇਵੋ, ਉਹਦੀ ਸੇਵਾ ਕਰੋ, ਉਹਦੀ ਸੇਵਾ ਹੀ ਕਰੂਗਾ, ਜੇ ਪਹਿਲਾਂ ਸਮਝ ਲੂਗਾ ਫਿਰ ਉਹਦੀ ਸੇਵਾ ਵੀ ਕਰੂਗਾ, ਤੇ ਲੋਕਾਂ ਨੂੰ ਸਿੱਧੇ ਰਸਤੇ ਵੀ ਪਾਊਗਾ। ਪਰਮੇਸ਼ਰ ਨੇ ਸਿੱਧੇ ਰਸਤੇ ਪਾਉਣ ਖਾਤਰ ਹੀ ਇਹ ਸਿਸਟਮ ਰਚਿਆ ਸਾਰਾ, ਲੋਕਾਂ ਦਾ ਘਾਟਾ ਪੂਰਾ ਕਰਨ ਖਾਤਰ, ਗਿਆਨ ਦਾ ਇਹਦੇ ਚ ਸਹਾਈ ਹੋਵੋ, ਸਹਾਈ ਹੋਣ ਖਾਤਰ ਚੀਜ਼ਾਂ ਬਣੀਆਂ ਸੀ, ਗੁਰਦੁਆਰੇ ਬਣਾਏ, ਜੋ ਕੁਛ ਕੀਤਾ, ਇਹ ਤਾਂ ਲੋਕ ਫਸਾਉਣ ਬਣ ਗਏ ਰਾਹੇ ਰੋੜੇ, ਉਲਟੀ ਸਿੱਖਿਆ ਦੇਣ ਲੱਗ ਗਏ, ਤਾਂ ਇਹ ਤਾਂ ਅਪਰਾਧੀ ਨੇ। ਫਿਰ ਬਹੁਤ ਰੋਗ ਨੂੰ ਲਾਇਆ, ਦੁਬਾਰਾ ਰੋਗ ਨਹੀਂ ਲੱਗਦਾ ਫਿਰ ਹਮਲੇ ਦਾ ਜਾਗਦਾ, ਇਹ ਸਾਰੇ ਅਹੰਕਾਰੀ ਬਣੇ ਬੈਠੇ ਨੇ, ਪਰ ਇੱਥੇ ਅਹੰਕਾਰੀ ਪੈਦਾ ਹੋਏ ਨੇ ਸਾਰੇ, ਕਿਵੇਂ ਇਹਨਾਂ ਦਾ ਭਲਾ ਹੋਊ ਸਮਝ ਨਹੀਂ ਆਉਂਦੀ ਜੀ, ਕੀ ਸੋਚਦੇ ਨੇ ਗੁਰਬਾਣੀ ਕੀ ਲਿਖਿਆ ਆ, ਕਿਵੇਂ ਅਪਰਾਧ ਕਰੀ ਜਾਂਦੇ ਨੇ ਇੰਨੇ ਹੋ ਕੇ, ਕਹਿੰਦੇ ਅਖੰਡ ਪਾਠ ਹੋਏ ਹੋਏ ਨੇ, ਰੋਜ਼ ਬਾਣੀ ਪੜ੍ਹੀ ਜਾਂਦੀ ਹੈ, ਇਹੀ ਗੱਲਾਂ ਪੜ੍ਹੀਆਂ ਜਾਂਦੀਆਂ, ਇਹਦੇ ਖਿਲਾਫ਼ ਚੱਲਦੇ ਨੇ, ਕਿੱਡੇ ਹੌਸਲੇ ਨੇ ਇਹਨਾਂ ਲੋਕਾਂ ਦੇ, ਪੈਸੇ ਹੀ ਨੀ। ਹਾਂਜੀ,
ਸੱਚੇ ਭਾਵੈ ਤਿਸ ਵਡਿਆਏ, ਕੌਣ ਸੋ ਦੂਜਾ ਤਿਸ ਸਮਝਾਏ, ਹਰਿਗੁਰ ਮੂਰਤ ਇੱਕਾ ਵਰਤੈ, ਨਾਨਕ ਹਰਿਗੁਰ ਪਾਇਆ।
ਸੱਚੇ ਭਾਵੈ ਤਿਸ ਵੱਡੀ ਆਏ, ਜੇ ਸਤਿਗੁਰ ਨੂੰ ਭਾ ਜਾਵੇ, ਸਤਿਗੁਰ ਦੀ ਆ ਜਾਏ ਦ੍ਰਿਸ਼ਟੀ ਚ, ਪਰਮੇਸ਼ਰ ਦੇ ਲੱਗ ਜਾ, ਚੜ ਜਾਏ ਉਹਦੇ ਨਿਗਾਹ ਚ, ਵੱਡੀ ਮੱਤ ਦੇ ਦਿੰਦਾ ਉਹਨੂੰ, ਉਹਨੂੰ ਬਹੁਤ ਵੱਡੀ ਸੋਝੀ ਆ ਜਾਂਦੀ ਹੈ, ਸਭ ਤੋਂ ਵੱਡੀ ਮੱਤ ਹੈ ਗੁਰਮਤ, ਗੁਰਮਤ ਉਹਦੇ ਅੰਦਰ ਪ੍ਰਗਟ ਹੋ ਜਾਂਦੀ ਹੈ, ਵੱਡੀ ਸੋਝੀ ਆ ਜਾਂਦੀ ਹੈ, ਵੱਡੀ ਮੱਤ ਹੋ ਜਾਂਦੀ ਹੈ, ਉਹਦੀ ਵੱਡੀ ਬੁੱਧ ਹੋ ਜਾਂਦੀ ਹੈ। ਕੌਣ ਸੋ ਦੂਜਾ ਜਿਸ ਸਮਝਾਏ, ਦੂਜਾ ਕੌਣ ਹੈ ਜਿਹੜਾ ਉਹਨੂੰ ਸਮਝਾਉਣ ਵਾਲਾ, ਫਿਰ ਕੌਣ ਜੰਮੇ ਹੈ, ਉਹਨੂੰ ਨੀ ਕੋਈ ਸਮਝਾ ਸਕਦਾ, ਉਹ ਦੁਨੀਆਂ ਨੂੰ ਸਮਝਾਉਂਦਾ ਹੁੰਦਾ, ਸਾਰੀ ਦੁਨੀਆਂ ਨੂੰ ਉਹਨੇ ਸਮਝਾਉਣਾ, ਫਿਰ ਉਹਨੂੰ ਸਮਝਾਉਣ ਵਾਲਾ ਕੋਈ ਨੀ ਜੰਮਿਆ ਜਿਹਦੇ ਕੋਲ ਵਿਵੇਕ ਬੁੱਧੀ ਆ ਜਾਵੇ। ਹਰ ਗੁਰ ਮੂਰਤ ਇੱਕ ਵਰਤਾ ਹੈ, ਨਾਨਕ ਹਰ ਗੁਰ ਪਾਇਆ। ਹਰ ਗੁਰ ਮੂਰਤ, ਉਹ ਮੂਰਤੀ ਕਾਹਦੀ ਹੈ, ਹਰ ਗੁਰ ਦੀ ਮੂਰਤੀ ਹੈ, ਉਹ ਗਿਆਨ ਦੀ ਮੂਰਤੀ ਹੈ, ਜੋਤ ਹੈ, ਜੋਤ ਸਰੂਪ ਹੁੰਦਾ ਹੈ, ਇੱਕ ਹੈ ਵਰਤ, ਇੱਕ ਹੋ ਕੇ ਵਰਤਦਾ, ਉਹ ਇੱਕ ਮਨ ਇੱਕ ਚਿੱਤ ਹੋ ਕੇ ਵਰਤਦਾ ਸੰਸਾਰ ਚ, ਕੋਈ ਦੁਆ ਨੀ ਉਹਦੇ ਵਾਸਤੇ, ਕੋਈ ਵੈਰੀ ਬਗਾਨਾ ਨੀ ਉਹਦੇ ਵਾਸਤੇ ਵਰਤਾ ਹੈ। ਨਾਨਕ ਹਰ ਗੁਰ ਪਾਇਆ, ਉਹ ਹਰੀ ਨੂੰ, ਹਰ ਗੁਰ ਨੂੰ, ਉਹ ਪਰਮੇਸ਼ਰ ਨੂੰ ਉਹੀ ਚੰਗਾ ਲੱਗਦਾ, ਉਹਦੇ ਮਨ ਚੜ ਜਾਂਦਾ, ਜਿਹੋ ਜਿਹਾ ਉਹਨੂੰ ਪਾਉਂਦਾ ਉਹੋ ਜਿਹਾ ਵਰਤਦਾ, ਉਹ ਜਿਹੋ ਜਿਹਾ ਪਰਮੇਸ਼ਰ ਨੂੰ ਪਾਉਂਦਾ ਉਹੋ ਜਿਹਾ ਹੋ ਕੇ ਵਰਤਦਾ, ਉਹੋ ਜਿਹਾ ਹੋ ਕੇ ਰਹਿੰਦਾ। ਹਾਂਜੀ,
ਵਾਚ ਹੈ ਪੁਸਤਕ ਵੇਦ ਪੁਰਾਣਾ, ਇੱਕ ਵਹਿ ਸੁਣੇ ਨਾਵਹਿ ਕਾਨਾ, ਅਜਗਰ ਕਪਟ ਕਹੋ ਕਿਉਂ ਖੁੱਲੈ, ਮੈਨ ਸਤਿਗੁਰ ਤਤ ਨਾ ਪਾਇਆ।
ਵਾਚ ਹੈ ਪੁਸਤਕ ਵੇਦ ਪੁਰਾਣਾ, ਉਸ ਵੇਲੇ ਵੇਦ ਪੁਰਾਣ ਵਾਚਦੇ ਸੀਗੇ, ਅੱਜ ਗੁਰਬਾਣੀ ਦੇ ਆ ਜਿਹੜੇ ਨੇ ਨਾ, ਇਹਨਾਂ ਨੇ ਵੇਦ ਨਵੇਂ ਬਣਾ ਲਏ, ਇਤਿਹਾਸ ਉਹਨਾਂ ਨੂੰ ਵਾਚਦੇ ਨੇ, ਗੁਰਦਾਸ ਦੀ ਵਾਰਾਂ ਬਣਾ ਲਈ ਉਹ ਵਾਚਦੇ ਨੇ, ਵਾਚੈ ਪੁਸਤਕ ਵੇਦ ਪੁਰਾਣਾ ਇੱਕ ਬਹਿ ਸੁਣੇ ਸੁਣਾਵਣ ਕਾਨਾ, ਇੱਕ ਬਹਿ ਕੇ ਸੁਣਦੇ ਨੇ ਇੱਕ ਸੁਣਾਉਂਦੇ ਨੇ। ਅਜਗਰ ਕਪਟ, ਅਜਗਰ ਨੇ ਅਜਗਰ ਅਜਗਰ ਹੁੰਦਾ ਬਹੁਤ ਵੱਡਾ ਸੱਪ,
ਅਜਗਰ ਕਪਟ ਨੀ ਹੋ,
ਕਪਟ
ਕਪਟ ਨੀ ਦਰਵਾਜਾ ਹੋ, ਅਜਗਰ
ਕਪਟ ਨੀ ਹੁੰਦਾ ਕਪ ਕਹਿ ਰਹੇ, ਅਜਗਰ ਕਪਟ ਅਜਗਰ ਹੁੰਦਾ ਬੈਠਾ ਜੇ ਨੇੜੇ ਆ ਜਾ ਨਿਕਲ ਜਾਂਦਾ ਸਾਬਤ ਆਈ, ਉਹ ਅਜਗਰ ਦੇ ਨੇੜੇ ਜਾਂਦਾ ਉਸ ਨੂੰ ਖਾ ਸਕਦਾ, ਜਿਹੜਾ ਦੂਰ ਹੋਵੇ ਉਹਨੂੰ ਨੀ ਅਜਗਰ ਭੱਜ ਕੇ ਨੀ ਖਾ ਸਕਦਾ, ਥੋੜੇ ਜੇ ਦੂਰੋਂ ਖਿੱਚ ਸਕਦਾ ਸਾਹ ਨਾਲ, ਜਿੱਥੇ ਤੱਕ ਗੱਲ ਸੁਣਦੀ ਆ ਉਹਨਾਂ ਦੀ ਐਸਾ ਉਹਨਾਂ ਦਾ ਗਿਆਨ ਹੈ, ਅਜਗਰ ਵਾਲਾ ਖਿੱਚ ਲੈਂਦਾ ਉਹ ਪੈਦਾ ਕਰਕੇ ਨੇੜੇ ਲੈ ਕੇ ਖਾ ਲੇ ਸਬੂਤਾ ਹੀ ਰਾਤੀ ਮਾਨ ਸਿਖਾਉਣੇ ਉਹ ਨੇ। ਅਜਗਰ ਕਪਟ ਅਜਗਰ ਵਾਲਾ ਕਪਟ, ਦੇਖਣ ਨੂੰ ਐ ਲੱਗਦਾ ਵੀ ਕੁਛ ਨੀ ਕਹਿੰਦਾ ਹੈ, ਬੜਾ ਸੀਲ ਹੈ ਸਬੂਤਾ ਖਾਣੇ ਵਾਲਾ, ਕਹੋ ਕਿਉਂ ਖੁੱਲਾ, ਇਹਦੇ ਅੰਦਰੋਂ ਕਪੜ ਦੀ ਗੱਠ ਕਿਵੇਂ ਖੁੱਲੇ, ਕਪਟ ਗਾਂਠ ਜਬ ਖੁੱਲੇ ਦੇਵ, ਕਪੜ ਦੀ ਗੰਢ ਨਹੀਂ ਖੁੱਲਦੀ ਅੰਦਰੋਂ ਬਿਨ ਸਤਗੁਰ ਤੱਤ ਨਾ ਪਾਇਆ, ਸਾਡੇ ਗਿਆਨ ਬਿਨ ਤੱਤ ਕਿੱਥੋਂ ਪਾਉਂਦੇ, ਗੁਰਦਾਰਾ ਗੁਰਦਾਸ ਦੀਆਂ 12 ਤਾਂ ਤੱਤ ਹੈ ਉਹ ਨੀ, ਇਤਿਹਾਸ ਵਿੱਚ ਤਾਂ ਤੱਤ ਗਾਇਬ ਕਰਤਾ ਇਹਨਾਂ ਨੇ, ਉਹ ਤੱਤ ਗਿਆਨ ਕਿੱਥੋਂ ਮਿਲੇ, ਗੁਰਦਾਸ ਦੀਆਂ 12 ਦੇ ਅਨੁਸਾਰ ਤਾਂ ਗੁਰਬਾਣੀ ਵਿਚਾਰਦੇ ਹੋ ਤੁਸੀਂ, ਤੱਤ ਤੁਸੀਂ ਖਤਮ ਕਰਤਾ, ਤੱਤ ਕਿੱਥੋਂ ਮਿਲੇ, ਕਪਟ ਹੈ ਅੰਦਰ ਤਾਂ 12 ਨੇ, 12 ਨਹੀਂ ਛੱਡਣੀਆਂ ਗੁਰਬਾਣੀ ਛੱਡਾਂਗੇ ਕਹਿ ਦਿੰਦੇ ਨੇ, ਅਜਿਹਾ ਵਾਲਾ ਕਪਟ ਹੈ ਅੰਦਰ, ਪਤਾ ਹੈ ਵੀ ਗੁਰਬਾਣੀ ਜੇ ਸਿੱਧੇ ਰਾਹ ਤੇ ਆ ਗਈ ਸਾਰੀ ਦੁਕਾਨਦਾਰੀ ਬੰਦ ਹੋ ਜੂਗੀ, ਗੁਰਬਾਣੀ ਬਦਲਣੀ ਪੈ ਜੂਗੀ, ਨਹੀਂ ਗੁਰਦੁਆਰੇ ਛੱਡਣੇ ਪੈ ਜਾਣਗੇ, ਸਿੱਖੀ ਛੱਡਣੀ ਪੈ ਜੂਗੀ, ਇਹ ਕਪਟ ਹੈ ਅੰਦਰ, ਤਾਂ ਨਹੀਂ ਅਰਥ ਕਰਦੇ, ਲੋਕਾਂ ਨੂੰ ਪਤਾ ਲੱਗ ਜੂਗਾ ਇਹ ਕਪਟ ਹੈ ਅੰਦਰ, ਕਪਟ ਕਰਕੇ ਉਲਟੇ ਅਰਥ ਕੀਤੇ ਨੇ, ਗੋਲਕ ਤੇ ਮਤਲਬ ਹੈ ਸੰਗਤ ਦੀ ਭੀੜ ਹੋਣੀ ਚਾਹੀਦੀ ਹੈ, ਕੋਈ ਡੁੱਬੇ ਡੁੱਬਦਾ ਰਹੇ ਕੋਈ ਗੱਲ ਨੀ, ਅਸੀਂ ਆਪ ਡੁੱਬਣਾ ਲੋਕਾਂ ਨੂੰ ਵੀ ਡੁੱਬਣਾ, ਕੋਈ ਜਿਹੜਾ ਪਾਂਡੇ ਨੂੰ ਕਿਹਾ ਸੀ ਪੰਡਿਆ ਕਬਲ ਕੁਮਤ ਤਬਲ ਲੱਗ ਗਏ ਬੂਡੋ ਗਏ ਪਰਿਵਾਰ ਸਕਲ ਸੋ ਨਾਮ ਲੈ ਜਪੋ ਭਾਗੇ, ਉਹ ਦੁਬਾਰਾ ਸ਼ੁਰੂ ਕਰ, ਉਹੀ ਕੰਮ ਸ਼ੁਰੂ ਕੀਤਾ ਇਹਨਾਂ ਨੇ, ਉਹ ਪਾਂਡੇ ਵਾਲਾ ਕੰਮ ਸ਼ੁਰੂ ਕੀਤਾ ਹੈ, ਪਰਿਵਾਰ ਨੂੰ ਲੈ ਕੇ ਡੁੱਬ ਰਹੇ ਨੇ, ਨਾਮ ਨਹੀਂ ਜਪਦੇ, ਅੱਜ ਕੱਲ ਵਾਲਾ ਕਪਟ ਹੈ ਅੰਦਰ, ਉਹ ਜਿਹੜੇ ਜਾਏ ਆਪਣੇ ਖਾਏ ਆ ਨਾ ਉਹ ਨੇ, ਸਰਪਣੀ ਲੋਕੇ ਉਤਰੇ ਜਾਏ ਆਪਣੇ ਖਾਏ, ਸਾਰਿਆਂ ਦਾ ਗਿਆਨ ਸਾਰਿਆਂ ਦੀ ਸੋਝੀ ਖਾ ਰਹੇ ਨੇ, ਨਾਸ ਕਰ ਰਹੇ ਨੇ ਸਾਰਿਆਂ ਦੀ ਬੁੱਧ ਦਾ, ਇਹ ਕਪਟ ਹੈ ਅਜਗਰ ਵਾਲਾ। ਹਾਂਜੀ,
ਅਜਗਰ ਕਪਟ ਕਹੋ ਕਿਉਂ ਖੁੱਲੇ, ਮਿਨ ਸਤਗੁਰ ਤਤ ਨਾ ਪਾਇਆ, ਕਰੇ ਵਿਭੂਤ ਲਗਾਵੇ ਭਸਮੈ, ਅੰਤਰ ਕ੍ਰੋਧ ਚੰਡਾਲ ਸੋ ਹੋਮੈ, ਪਾਖੰਡ ਕੀਨੇ ਯੋਗ ਨਾ ਪਾਈਐ, ਮਿਨ ਸਤਗੁਰ ਅਲਖ ਨਾ ਪਾਇਆ।
ਟੂਣਾ ਲਾ ਕੇ ਸਵਾਹ ਜਿਹੜੀ ਹੈ ਨਾ ਉਹ ਬਣਾਉਂਦੇ ਨੇ, ਪਹਿਲਾਂ ਧਾਕਾ ਰਹੇ ਵੀ ਭੂਤ ਤੇ ਲਗਾਵੇ ਭਸਮੈ, ਉਹ ਭਸਮ ਨੂੰ ਸਰੀਰ ਤੇ ਮਲਦੇ ਨੇ, ਕੌਣ ਮਲਦੇ ਨੇ, ਉਹ ਜਿਹੜੇ ਫਿਰ ਬੂਟੇ ਵਾਲੇ ਨੇ ਖੂੰਜੇ ਤੇ ਰੱਖੇ ਅੰਮ੍ਰਿਤਸਰ ਵਾਲੇ ਨੇ, ਉਹ ਕਰਦੇ ਨੇ ਹੁਣ ਵੀ ਰੱਖੇ ਨੇ, ਕਹਿੰਦੇ ਵੀ ਭੂਤ ਲਗਾਵੇ ਭਸਮੈ, ਉਹਨਾਂ ਦਾ ਹੀ ਪ੍ਰਚਾਰ ਹੈ, ਅੰਤਰ ਕ੍ਰੋਧ ਚੰਡਾਲ ਸੋ ਹੋਮੇ, ਅੰਦਰ ਕ੍ਰੋਧ ਚੰਡਾਲ ਹੈ ਹੋਮੇ ਦੇ ਭਰੇ ਹੋਏ ਨੇ, ਪਾਖੰਡ ਕੀਨੇ ਯੋਗ ਨੂੰ ਪਾਇਆ, ਆ ਪਖੰਡਾਂ ਨਾਲ ਯੋਗ ਨਹੀਂ ਜੁੜਿਆ ਜਾ ਸਕਦਾ ਅੰਤਰਾਤਮਾ ਨਾਲ, ਇਹ ਆਤਮ ਯੋਗ ਹੈ ਜਿਹੜਾ ਇਹ ਨਹੀਂ ਹੋ ਸਕਦਾ ਪਖੰਡਾਂ ਨਾਲ ਐਸਿਆਂ ਨਾਲ, ਬਿਨ ਸਤਗੁਰ ਅਲੱਖ ਨਾ ਪਾਇਆ, ਸੱਚ ਦੇ ਗਿਆਨ ਬਿਨਾਂ ਅਲੱਖ ਦਾ ਦਰਸ਼ਨ ਨਹੀਂ ਹੋ ਸਕਦਾ, ਅਲੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ, ਉਦੋਂ ਵੀ ਕਰਦੇ ਸੀ ਜੋਗੀ, ਸ੍ਰੀ ਚੰਦ ਉਹਨਾਂ ਦਾ ਚੇਲਾ ਹੋ ਗਿਆ ਸੀ, ਉਹਨਾਂ ਨੂੰ ਕਹੀ ਹੋਈ ਗੱਲ ਹੈ ਗੁਰੂ ਨਾਨਕ ਦੀ, ਅੱਜ ਇਹਨਾਂ ਨੇ ਉੱਥੇ ਬਿਠਾ ਲਿਆ ਹੋਇਆ ਸ੍ਰੀ ਚੰਦ ਦਾ ਡੇਰਾ ਬ੍ਰਹਮ ਬੂਟਾ, ਤੇ ਕਬਜ਼ਾ ਤਾਂ ਉਹਨਾਂ ਦਾ, ਉੱਥੋਂ ਸਿੱਖੀ ਕਿੱਥੇ ਭਾਲਦੇ ਨੇ। ਹਾਂਜੀ,
ਤੀਰਥ ਵਰਤ ਨੇਮ ਕਰੇ ਉਦਿਆਨਾ, ਜਤ ਤਪ ਸੰਜਮ ਕਥੇ ਗਿਆਨਾ, ਰਾਮ ਨਾਮ ਬਿਨ ਕਿਉਂ ਸੁਖ ਪਾਈਐ, ਬਿਨ ਸਤਗੁਰ ਭਰਮ ਨਾ ਜਾਇਆ।
ਤੀਰਥ ਤੇ ਘੁੰਮਦੇ ਨੇ, ਵਰਤ ਕਰਦੇ ਨੇ, ਨੇਮ ਕਰਦੇ ਨੇ, ਜੰਗਲਾਂ ਚ ਘੁੰਮਦੇ ਨੇ, ਉਹ ਵੀ ਕਰਦੇ ਤੇ ਇਹ ਵੀ ਜਾਣ ਲੱਗ ਗਏ, ਕੋਈ ਕਿਤੇ ਤੁਰਿਆ ਫਿਰਦਾ, ਕੋਈ ਕਿਤੇ ਤੁਰਿਆ ਫਿਰਦਾ, ਕੋਈ ਹੇਮਕੋਟ ਤੁਰਿਆ ਫਿਰਦਾ, ਉਹ ਵੀ ਕੰਮ ਸ਼ੁਰੂ ਕਰ ਲਏ। ਜਤ ਸਤ ਸੰਜਮ ਕਥਨ ਗਿਆਨ, ਜਤ ਸਤ ਸੰਜਮ ਦਾ ਗਿਆਨ ਕਥਨ ਕਰਦੇ ਨੇ, ਜਤ ਕਿਵੇਂ ਰੱਖੀਦਾ, ਜਤ ਕੀ ਹੁੰਦਾ, ਸਤ ਬਾਰੇ, ਸੰਜਮ ਬਾਰੇ ਇਹ ਗਿਆਨ ਕਥਨ ਵੀ ਕਰਦੇ ਨੇ। ਰਾਮ ਨਾਮ ਬਿਨ ਕਿਉਂ ਸੁਖ ਪਾਈਐ, ਬਿਨ ਸਤਗੁਰ ਭਰਮ ਨ ਜਾਇਆ। ਰਾਮ ਨਾਮ ਦੀ ਗੱਲ ਨੀ, ਰਾਮ ਨਾਮ ਹੀ ਨੀ, ਰਾਮ ਨਾਮ ਬਾਰੇ ਰਾਮ 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 ਕਰੀ ਜਾਂਦੇ। ਰਾਮ ਨਾਮ ਬਿਨ ਕਿਉਂ ਸੁਖ ਪਾਈਐ, ਰਾਮ ਦੇ ਨਾਮ ਤੋਂ ਬਿਨਾਂ। ਸਭਾ ਘੱਟ ਜਿਹੜਾ ਰਾਮ ਬੋਲਦਾ ਉਹਦੀ ਪ੍ਰਾਪਤੀ ਤੋਂ ਬਿਨਾਂ, ਰਾਮ ਨਾ ਪਾਇਆ ਜਾਏ ਉਹਦੇ ਨਾਲ ਮਿਲੇ ਤੇ ਬਿਨਾਂ, ਉਹਨੂੰ ਖੋਜੇ ਤੇ ਬਿਨਾਂ ਸੁੱਖ ਕਿਵੇਂ ਮਿਲ ਜਾਵੇ। ਤੈਨੂੰ ਸਤਗੁਰ ਪਰਮ ਨਾ ਜਾਇਆ, ਇਹ ਸੱਚ ਦੇ ਗਿਆਨ ਤੇ ਬਿਨਾਂ ਪਰਮ ਨਹੀਂ ਦੂਰ ਹੋ ਸਕਦਾ। ਜਿੰਨਾ ਚਿਰ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ, ਜਿੰਨਾ ਚਿਰ ਰਾਮ ਨਾਲ ਮਿਲਾਪ ਨਹੀਂ ਹੁੰਦਾ, ਉਹਨਾਂ ਚਿਰ ਪਰਮ ਨਹੀਂ ਦੂਰ ਹੋ ਸਕਦਾ। ਰਾਮ ਬਾਰੇ ਅਯੋਧਿਆ ਦੇ ਰਾਮ ਨੂੰ ਰਾਮ ਸਮਝੀ ਜਾਂਦੇ, ਉਹਨਾਂ ਚਿਰ ਰਾਮ ਹੋਰੇ ਜਗ੍ਹਾ ਬੈਠਾ, ਇਹਨਾਂ ਦਾ ਹੋਰੇ ਕੋ ਰਾਮ ਹੈ, ਅੰਦਰਲੇ ਰਾਮ ਨਾਲ ਉਹਨਾਂ ਚਿਰ ਸੰਪਰਕ ਵੀ ਹੋ ਸਕਦਾ ਇਹਨਾਂ ਦਾ। ਹਾਂਜੀ,
ਨਿਉਲੀ ਕਰਮ ਭਿਉਂਗਮ ਭਾਠੀ, ਰੇਚਕ ਕੁੰਭਕ ਪੂਰਕ ਮਨ ਹਾਠੀ, ਪਾਖੰਡ ਧਰਮ ਪ੍ਰੀਤ ਨਹੀਂ ਹਰ ਸਿਉ, ਗੁਰ ਸ਼ਬਦ ਮਹਾਰਸ ਪਾਇਆ।
ਨਿਉਲੀ ਕਰਮ ਭਿਉਂਗਮ ਭਾਠੀ, ਜਿਹੜੇ ਨਿਉਲੀ ਕਰਮ ਨੇ ਨਾ ਇਹ ਕੀ ਨੇ, ਇਹ ਤਾਂ ਭਿਉਂਗਮ ਜਿਹੜਾ ਅੱਜ ਦਾ ਉਹਦੇ ਮਨ ਦੀ ਭੁੱਖ ਹੈ, ਉਹਦੇ ਅੰਦਰਲੀ ਭੁੱਖ ਹੈ, ਉਹ ਜੋ ਭੁੱਖ ਚੋਂ ਪੈਦਾ ਹੋਏ ਨੇ ਨਿਉਲੀ ਕਰਮ, ਉਹਦੀ ਭੁੱਖ ਵਾਸਤੇ, ਢੱਡਦੀ ਭੁੱਖ ਵਾਸਤੇ ਕਰਦਾ ਹੈ ਤਾਂ ਨਿਉਲੀ ਕਰਮ ਭਿਉਂਗਮ ਭਾਠੀ। ਜਿਹੜਾ ਮਨ ਭਿਉਂਗਮ ਸੱਪ ਹੈ ਉਹਦੀ ਭੁੱਖ ਹੈ, ਮਨ ਦੀ ਭੁੱਖ, ਮਾਇਆ ਦੀ ਭੁੱਖ ਵਾਸਤੇ ਕਰਦਾ ਹੈ। ਰੇਚਕ ਕੁੰਭਕ ਪੂਰਕ ਮਨ ਹਾਠੀ, ਰੇਚਕ ਕੁੰਭਕ ਪੂਰਕ ਨੇ ਇਹ ਮਨ ਹੱਠ ਕਰਮ ਨੇ, ਇਹ ਤਾਂ ਹੱਠ ਕਰਮ ਹੈ। ਮਨ ਹੱਠ ਕਿਹਨੇ ਨਾ ਪਾਇਆ, ਵੀ ਪ੍ਰਾਪਤੀ ਨਹੀਂ ਹੈ ਇਹਦੇ ਵਿੱਚ, ਮਨ ਹੱਠ ਦੇ ਵਿੱਚ ਮੂਰਖ ਬਣਾਉਂਦੀ ਹੈ ਮਨ ਹੱਠ। ਪਾਖੰਡ ਧਰਮ ਪ੍ਰੀਤ ਨਹੀਂ ਹਰ ਸਿਉ, ਇਹ ਸਾਰਾ ਹੀ ਧਰਮ ਪਖੰਡੀਆਂ ਦਾ ਪਖੰਡ ਹੈ, ਹਰ ਸਿਉ ਪ੍ਰੀਤ ਨਹੀਂ ਜੋੜਦਾ ਹੈ, ਪ੍ਰੀਤ ਹੈ ਹੀ ਨਹੀਂ ਕਿਸੇ ਨਾਲ। ਹਰ ਸਿਉ ਜੇ ਪ੍ਰੀਤ ਹੋਵੇ ਤਾਂ ਸਾਰਿਆਂ ਦਾ ਪ੍ਰੀਤ ਹੋਵੇ, ਘਰ ਕੱਟ ਕੱਟ ਮੇ ਹਰ ਜੂ ਵਸੈ, ਹਰ ਤਾਂ ਸਾਰਿਆਂ ਦੇ ਅੰਦਰ ਹੈ, ਜੂ ਦੀ ਪ੍ਰੀਤ ਸਾਰਿਆਂ ਨਾਲ। ਹਰ ਸਿਉ ਗੁਰ ਸ਼ਬਦ ਮਹਾਂ ਰਸ ਪਾਇਆ, ਆ ਜਿਹੜੀ ਗੁਰਬਾਣੀ ਦਾ ਉਪਦੇਸ਼ ਹੈ ਇਹਦੇ ਨਾਲ ਹਰ ਰਸ ਦੀ ਪ੍ਰਾਪਤੀ ਹੈ, ਮਹਾਰਸ ਦੀ ਪ੍ਰਾਪਤੀ ਹੈ, ਔਰ ਕਿਤੋਂ ਦੀ ਮਹਾਰਸ ਦੀ ਪ੍ਰਾਪਤੀ, ਬਾਕੀ ਤਾਂ ਨਫ਼ਰਤ ਹੈ ਜਿੰਨੀ ਮਰਜ਼ੀ ਵਧਾ ਲਓ।
ਪਾਖੰਡ ਧਰਮ ਪ੍ਰੀਤ ਨਹੀਂ ਹਰ ਸਿਉ, ਵੀ ਪਾਖੰਡ ਵਾਲਾ ਧਰਮ ਸ਼ੁਰੂ ਕੀਤਾ ਹੋਇਆ ਹਰ ਨਾਲ ਪ੍ਰੀਤ ਨਹੀਂ ਹੈ ਜੀ।
ਪਾਖੰਡ ਦੇ ਧਰਮ ਚ ਹਰ ਨਾਲ ਪ੍ਰੀਤ ਦਾ ਕੀ ਮਤਲਬ, ਹਰ ਦੇ ਤਾਂ ਦੁਸ਼ਮਣ ਨੇ ਉਹ, ਸਾਨੂੰ ਤਾਂ ਦੁਸ਼ਮਣ ਮੰਨਿਆ ਹੋਇਆ ਉਹਨਾਂ ਨੇ
ਜਿਹਨਾਂ ਨੇ ਗੋਲਕ ਰੱਖੀ, ਉਹਨਾਂ ਦੀ ਗੱਲ ਹੈ।
ਹਾਂ, ਗੋਲਕ ਦਾ ਧਰਮ ਗੋਲਕ ਧਰਮ। ਹਾਂਜੀ,
ਕੁਦਰਤੀ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ, ਨਾਨਕ ਆਤਮ ਰਾਮ ਸਬਾਇਆ, ਗੁਰ ਸਤਿਗੁਰ ਅਲੱਖ ਲਖਾਇਆ।
ਕੁਦਰਤ ਦੇਖ ਰਹੇ ਮਨ ਮਾਨਿਆ, ਜਿਹੜਾ ਕੁਦਰਤ ਨੂੰ ਦੇਖਦਾ ਰਹਿੰਦਾ ਨਾ, ਕੁਦਰਤ ਦਾ ਧਿਆਨ ਰੱਖਦਾ, ਫਿਰ ਮਨ ਮੰਨਦਾ ਵੀ ਹਾਂ ਹੈਗਾ ਉਹ। ਹੁਣ ਦੇਖ ਕਾਲ ਦਾ ਚੱਕਰ ਚੜਿਆ ਤੇ ਇਹਨਾਂ ਦਾ ਕੀ ਹਾਲ ਹੁੰਦਾ ਸਾਰਿਆਂ ਨੂੰ, ਐਂ ਭੰਨ ਦੂਜੇ ਮੈਂ ਬੱਟਿਆਂ ਤੇ ਚੜ ਜਾਂਦਾ ਨਾ, ਆ ਕੇ ਬੋਲੋ ਤੇ ਉਹ ਰੋਡ ਰੋਲਰ ਸਾਰਿਆਂ ਦੇ ਸਿਰ ਦੱਬਦੂ। ਕੁਦਰਤ ਦੇਖ ਰਹੇ ਮਨ ਮਾਨਿਆ, ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ, ਆਹ ਗੁਰ ਦਾ ਜਿਹੜਾ ਸ਼ਬਦ ਹੈ ਗੁਰਬਾਣੀ, ਇਹਦੇ ਨਾਲ ਸਾਰਿਆਂ ਦੇ ਅੰਦਰ ਬ੍ਰਹਮ ਪਛਾਣ ਲਈਦਾ। ਇਹਨੇ ਕੁਦਰਤ ਦੇ ਵਿੱਚੋਂ ਕਾਦਰ ਨੂੰ ਪਛਾਣ ਲਿਆ, ਸਾਰਿਆਂ ਦੇ ਅੰਦਰ ਬ੍ਰਹਮ ਵੀ ਪਛਾਣ ਲੈਂਦਾ। ਗੁਰ ਸ਼ਬਦੀ ਸਭ ਬ੍ਰਹਮ ਪਛਾਨਿਆ, ਨਾਨਕ ਆਤਮ ਰਾਮ ਸਵਾਇਆ, ਗੁਰ ਸਤਿਗੁਰ ਅਲੱਖ ਲਖਾਇਆ। ਨਾਨਕ ਕਹਿੰਦਾ ਸਾਰਿਆਂ ਦੇ ਅੰਦਰ ਆਤਮ ਰਾਮ, ਸਾਰਿਆਂ ਦਾ ਜਿਹੜਾ ਆਤਮ ਹੈ ਉਹ ਰਾਮ ਦੀ ਅੰਸ਼ ਹੈ। ਕਹੋ ਕਬੀਰ ਤੂੰ ਰਾਮ ਦੀ ਅੰਸ਼, ਸਾਰਿਆਂ ਦਾ ਆਤਮ ਰਾਮ ਤੋਂ ਹੀ ਪੈਦਾ ਹੋਇਆ ਹੋਇਆ, ਸਾਰਿਆਂ ਦੇ ਅੰਦਰ ਆਤਮ ਰਾਮ ਹੈ, ਆਤਮ ਰਾਮ ਹੀ ਹੈ ਸਵਾਇਆ ਸਾਰੀਆਂ ਜੂਨਾਂ ਦੇ ਵਿੱਚ, ਗੁਰ ਸਤਿਗੁਰ ਅਲੱਖ ਲਖਾਇਆ, ਗੁਰ ਸਤਿਗੁਰ ਨੇ ਅਲੱਖ ਦਾ ਦਰਸ਼ਨ ਕਿਉਂ ਕਰਵਾਇਆ ਸਾਨੂੰ। ਹਾਂਜੀ,
ਇੱਥੇ ਮਾਰੂ ਮਹੱਲਾ ਪਹਿਲਾ ਦੇ 22ਵੇਂ ਤੇ ਅਖੀਰੀ ਸੋਲੇ ਦੀ ਸਮਾਪਤੀ ਹੈ ਜੀ। ਇਹ ਸਮਝੋ ਆਪਾਂ ਇਹ ਹਿੱਸਾ ਕਰ ਲਿਆ ਸੋਲਿਆਂ ਦਾ, ਤੇ ਲਗਭਗ 44 ਸੋਲੇ ਆਪਾਂ ਨੂੰ ਹੋਰ ਹੈ, ਮਹੱਲੇ ਤੀਜੇ ਦੇ ਤੇ ਮਹੱਲੇ ਪੰਜਵੇਂ ਦੇ। ਉਹ ਆਪਾਂ ਫਿਰ ਅਗਲੀ ਵਾਰ ਜਦ ਤੁਸੀਂ ਮੁੜ ਕੇ ਆਓਗੇ ਉੱਥੋਂ, ਫਿਰ ਮਹੱਲੇ ਤੀਜੇ ਦੇ ਸ਼ੁਰੂ ਕਰਾਂਗੇ।